ਨਾਮ ਦੀ ਦ੍ਰਿੜਤਾ ਤੇ ਲਾਗ। ਭਾਈ ਸਾਹਿਬ, ਪਰ ਇੱਕ ਗੱਲ ਯਾਦ ਰੱਖੀ ਕਿ ਭਾਵੇਂ ਤੈਨੂੰ ਅੰਮ੍ਰਿਤ ਰਸ ਆ ਹੀ ਜਾਵੇ, ਬਾਹਰ ਜਾ ਕੇ ਅੰਮ੍ਰਿਤ ਜ਼ਰੂਰ ਛਕੀ, ਕਿਉਂਕਿ ਨਾਮ ਦ੍ਰਿੜ ਕਰਾਏ ਬਿਨਾਂ ਸਵਾਸ ਸਵਾਸ ਨਾਮ ਨਹੀਂ ਜਪ ਸਕੇਗਾ, ਜੋ ਕਿ ਜਪਣਾ ਅਤ ਜ਼ਰੂਰੀ ਹੈ, ਕਿਉਂਕਿ ਹੁਕਮ ਹੈ, ਸਾਸ 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 ਹੈ ਜੇਤੇ, ਮੈਂ ਗੁਰਮਤਿ ਨਾਮ ਸਮਾਰੇ, ਸਾਸ ਸਾਸ ਜਾਏ ਨਾਮੈ ਬਿਨ, ਸੋ ਬਿਰਥਾ ਸਾਸ ਬਿਕਾਰੇ। ਨਟ ਅਸ਼ਟਪਦੀਆਂ ਮਹਿਲਾ ਚੌਥਾ। ਸਾਸਨ ਸਾਸ ਸਾਸ ਬਲ ਪਾਈ ਹੈ, ਨਿਹ ਸਾਸਨ ਨਾਮ ਧਿਆਵੈ ਗੋ, ਗੁਰ ਪ੍ਰਸਾਦੀ ਹਉਮੈ ਬੂਝੈ, ਤਉ ਗੁਰਮਤਿ ਨਾਮ ਸਮਾਵੈ ਗੋ। ਕਾਨੜਾ ਮਹਿਲਾ ਚੌਥਾ। ਗੁਰਮਤਿ ਨਾਮ, ਗੁਰ ਸ਼ਬਦ, ਗੁਰ ਦੀਖਿਆ, ਗੁਰ ਮੰਤਰ ਆਦਿਕ ਸਭ ਸ਼ਬਦ ਗੁਰਮਤਿ ਨਾਮ ਦੇ ਹੀ ਵਾਚਕ ਹਨ। ਸਾਥ ਹੀ ਇਹ ਵੀ ਹੁਕਮ ਹੈ, ਗਾਏ ਸੁਨੈ ਅੰਖੇ ਮੀਚੈ, ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਐ। ਕਬਿਤ ਭਾਈ ਗੁਰਦਾਸ ਜੀ। ਸੌਦਾ ਇਕਤ ਹੱਟ ਪੂਰੈ ਗੁਰ ਪਾਈਐ, ਮਾਝ ਵਾਰ ਮਹਿਲਾ ਪਹਿਲਾ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਸਾਰੰਗ ਕੀ ਵਾਰ ਸਲੋਕ ਮਹਿਲਾ ਦੂਜਾ। ਗੁਰ ਕਾ ਸ਼ਬਦ ਗੁਰ ਥੈ ਟਿਕੈ, ਹੋਰ ਥੈ ਪ੍ਰਗਟ ਨਾ ਹੋਏ, ਅੰਨੇ ਵਸ ਮਾਣਕ ਪਇਆ, ਘਰ ਘਰ ਵੇਚਣ ਜਾਏ। ਸਾਰੰਗ ਕੀ ਵਾਰ ਸਲੋਕ ਮਹਿਲਾ ਤੀਜਾ। ਸਤਗੁਰ ਮਿਲੈ ਤਾਂ ਨਾਮ ਦ੍ਰਿੜਾਏ, ਸਭ ਕਿਲ ਵਿਖ ਕੱਟਣ ਹਾਰ। ਰਾਮਕਲੀ ਕੀ ਵਾਰ ਮਹਿਲਾ ਤੀਜਾ। ਨਾਨਕ ਬਿਨ ਸਤਗੁਰ ਨਾਉ ਨਾ ਪਾਈਐ, ਜੇ ਸੌ ਲੋਚੈ ਕੋਈ। ਸਲੋਕ ਵਾਰਾਂ ਤੇ ਵਧੀਕ ਮਹਿਲਾ ਤੀਜਾ। ਉੱਪਰ ਦੱਸੇ ਗੁਰਵਾਕਾਂ ਤੋਂ ਪਤਾ ਲੱਗਦਾ ਹੈ ਕਿ ਅੰਮ੍ਰਿਤ ਨਾਮ ਦੀਖਿਆ ਗਿਆਨ ਇੱਕੇ ਹੱਟ ਤੋਂ ਮਿਲਦਾ ਹੈ, ਅਤੇ ਉਹ ਵੀ ਗੁਰੂ ਦੁਆਰਾ, ਗੁਰੂ ਦੀ ਹੱਟੀ ਤੋਂ। ਮੈਂ ਆਮ ਲੋਕੀ ਇਹ ਆਖਦੇ ਹਨ ਕਿ ਇਸ ਦੁਨੀਆਂ ਵਿੱਚ ਨਾਮ ਜਪਣ ਦਾ ਕੀ ਲਾਹਾ ਹੈ, ਜੇਕਰ ਮੁਕਤ ਮਰਨ ਪਿੱਛੋਂ ਹੀ ਮਿਲਦੀ ਹੈ ਤਾਂ ਮਰ ਕੇ ਮੁਕਤ ਮਿਲਣ ਦਾ ਲਾਭ ਹੀ ਕੀ ਹੈ। ਜੈਸਾ ਕਿ ਭਗਤ ਨਾਮਦੇਵ ਜੀ ਦਾ ਵਾਕ ਹੈ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ, ਮਲਾਰ ਨਾਮਦੇਵ ਜੀਓ। ਭਾਈ ਸਾਹਿਬ, ਸ਼ਾਇਦ ਤੇਰਾ ਵੀ ਇਹੋ ਖਿਆਲ ਹੋਵੇ ਕਿ ਇਸ ਦੁਨੀਆਂ ਵਿੱਚ ਤਾਂ ਕੋਈ ਸੁੱਖ ਨਹੀਂ ਲੱਭਾ, ਅਗਲੇ ਸੁੱਖ ਸੁਰਗ ਜਾਂ ਮੁਕਤ ਦੇ ਲਾਲਚ ਪਿੱਛੇ ਕਾਹਨੂੰ ਖੱਪ ਖੱਪ ਮਰੀਏ। ਮੈਂ, ਨਹੀਂ ਜੀ, ਮੇਰੇ ਖਿਆਲਾਤ ਤਾਂ ਤੁਸਾਥੋਂ ਗੁੱਝੇ ਨਹੀਂ, ਪਰ ਕਈ ਸਾਥੀ ਅਜਿਹੇ ਪ੍ਰਸ਼ਨ ਉਠਾਉਂਦੇ ਸੁਣੇ ਹਨ। ਭਾਈ ਸਾਹਿਬ, ਕੀ ਉਹਨਾਂ ਦਾ ਭਾਵ ਇਹ ਤਾਂ ਨਹੀਂ ਹੁੰਦਾ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਫਰਕ ਆਇਆ ਪ੍ਰਤੀਤ ਨਹੀਂ ਹੁੰਦਾ, ਕਿ ਅੰਮ੍ਰਿਤ ਛਕੇ ਤੋਂ ਪਿੱਛੋਂ ਵੀ ਪਹਿਲੇ ਵਰਗੇ ਹੀ ਰਹੇ ਜਾਂ ਸ਼ੰਖ ਵਾਂਗੂ ਸੱਖਣੇ ਹੀ ਰਹੇ। ਸੋ ਭਾਈ ਗੁਰਦਾਸ ਜੀ ਦੇ ਸਮੇਂ ਵੀ ਅਜਿਹੇ ਪ੍ਰਸ਼ਨ ਉਠਾਏ ਜਾਂਦੇ ਰਹੇ, ਜੈਸਾ ਕਿ ਉਹਨਾਂ ਦੀ ਬਾਣੀ ਤੋਂ ਸਾਫ਼ ਪਤਾ ਲੱਗਦਾ ਹੈ। ਖਾਂਡ ਖਾਂਡ ਕਹੈ ਜਿਹਬਾ ਨਾ ਸਾਧ ਮੀਠੋ ਆਵੈ, ਅਗਨ ਅਗਨ ਕਹੈ ਸੀਤ ਨਾ ਬਿਨਾਸ ਹੈ, ਬੈਦ ਬੈਦ ਕਹੈ ਰੋਗ ਮਿਟਤ ਨਾ ਕਾਹੂ ਕੋ, ਦ੍ਰਬ ਦ੍ਰਬ ਕਹੈ ਕੋ ਦ੍ਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹੈ ਪ੍ਰਗਟੈ ਨਾ ਸੁਬਾਸ ਬਾਸ, ਚੰਦ ਚੰਦ ਕਹੈ ਉਜਿਆਰੋ ਨਾ ਪਰਗਾਸ ਹੈ, ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਕਬਿਤ ਭਾਈ ਗੁਰਦਾਸ ਜੀ। ਉਪਰੋਕਤ ਮਹਾਂਵਾਕ ਵਿੱਚ ਪਹਿਲੇ 6 ਉਦਾਹਰਨ ਹਨ, 7ਵੇਂ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਕੇਵਲ ਗਿਆਨ ਗੋਸ਼ਟ ਨਾਲ ਹੀ ਉੱਪਰ ਦੱਸੇ ਗੁਣ ਵੇਖੇ ਪਾਏ ਨਹੀਂ ਜਾ ਸਕਦੇ, ਜਿੰਨਾ ਚਿਰ ਕੇ ਰਹਿਤ ਨਾ ਰੱਖੇ ਅਤੇ ਨਾਮ ਜਪਣ ਰੂਪੀ ਕਮਾਈ ਨਾ ਕਰੇ। ਇਸ ਕਬਿਤ ਵਿੱਚ ਜਿੱਥੇ ਭਾਈ ਸਾਹਿਬ ਨੇ ਇਹ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ ਕਿ ਨਿਰਾ ਕਥਨੀ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ, ਉੱਥੇ ਨਾਲ ਇਹ ਵੀ ਦੱਸਿਆ ਹੈ ਕਿ ਇਹ 6 ਉਦਾਹਰਨਾਂ ਵਾਲੇ ਗੁਣ ਨਾਮ ਜਪਣ ਨਾਲ ਪ੍ਰਾਪਤ ਹੋ ਜਾਂਦੇ ਹਨ, ਅਰਥਾਤ ਮਿਠਾਸ, ਸੁਗੰਧ, ਸੀਤਲਤਾ, ਪ੍ਰਕਾਸ਼ ਤੇ ਸਰੀਰਕ ਅਰੋਗਤਾ ਨਾਮ ਦੀ ਬਰਕਤ ਨਾਲ ਪ੍ਰਾਪਤ ਹੋ ਜਾਂਦੇ ਹਨ। ਭਾਵ ਨਾਮ ਜਪੇ, ਰਹਿਤ ਰੱਖੇ ਤਾਂ ਸੂਰਜ ਚੜੇ ਵਾਂਗੂ ਸਾਰੇ ਗੁਣਾਂ ਨੂੰ ਪ੍ਰਤੀਤ ਕਰਕੇ ਮੰਨਣਾ ਹੀ ਪਏਗਾ ਕਿ ਨਾਮ ਜਪੇ ਤੋਂ ਸਾਰੇ ਗੁਣ ਪ੍ਰਾਪਤ ਹੋ ਸਕਦੇ ਹਨ। ਕਥਨੀ ਨਿਸ਼ਫਲ ਹੈ, ਕਰਨੀ ਹੀ ਪ੍ਰਧਾਨ ਹੈ। ਨਾਮ ਜਪਣ ਦੀ ਕਮਾਈ ਇੱਕ ਖਾਸ ਵਿਧੀ ਪੂਰਵਕ ਸਾਧਨ ਹੈ, ਨਿਰੀ ਜ਼ਬਾਨ ਦੀ ਕਲਪਨਾ ਹੀ ਨਹੀਂ, ਜੈਸਾ ਕਿ ਕਈ ਚੁੰਚ ਗਿਆਨੀ ਨਾਮ ਸਿਮਰਨ ਦੇ ਹੁਨਰ ਤੋਂ ਅਣਜਾਣ ਹੋਣ ਕਰਕੇ ਇਸ ਕੰਮ ਨੂੰ ਫਜ਼ੂਲ ਹੀ ਦੱਸਦੇ ਹਨ। ਭਾਈ ਗੁਰਦਾਸ ਜੀ ਨੇ ਉਪਰੋਕਤ ਮਹਾਂਵਾਕ ਦੁਆਰਾ ਪ੍ਰਗਟ ਕੀਤੇ 6 ਗੁਣਾਂ ਨੂੰ ਪ੍ਰਤੀਤ ਕਰਨ ਵਾਸਤੇ ਹਰ ਇੱਕ ਪ੍ਰਾਣੀ ਨੂੰ ਨਾਮ ਜਪਣ ਦੀ ਕਮਾਈ ਕਰਕੇ 6 ਗੁਣਾਂ ਨੂੰ ਪ੍ਰਤੀਤ ਕਰਨ ਹਿਤ ਚੈਲੰਜ ਦਿੱਤਾ ਹੈ। ਗੁਰੂ ਸਾਹਿਬ ਦਾ ਇਹ ਵਾਕ ਇਸ ਦੀ ਪ੍ਰੋੜਤਾ ਕਰਦਾ ਹੈ ਕਿ ਰਾਮ ਰਾਮ ਸਭ ਕੋ ਕਹੈ, ਕਹੈ ਰਾਮ ਨ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਗੁਜਰੀ ਮਹਿਲਾ 3। ਮੈਂ ਆਦਮੀ ਦੁਨਿਆਵੀ ਪਦਾਰਥ ਮਾਇਆ ਖਰਚ ਕੇ ਖਰੀਦ ਕੇ ਕਿਉਂ ਨਾ ਇਹੋ ਹੀ ਗੁਣ ਮਿਠਾਸ, ਸੁਗੰਧ, ਸੀਤਲਤਾ, ਪ੍ਰਕਾਸ਼, ਅਰੋਗਤਾ, ਆਨੰਦ, ਹੁਲਾਸ ਪ੍ਰਾਪਤ ਕਰ ਲਵੇ। ਇਹਨਾਂ ਵਿੱਚ ਕੀ ਵਾਧਾ ਹੈ ਕਿ ਪ੍ਰਾਣੀ ਇਸ ਨੂੰ ਲੱਭਣ ਹਿੱਤ ਭਜਦਾ ਨੱਠਦਾ ਫਿਰੇ ਤੇ ਨਾਮ ਜਪਣ ਦੁਆਰਾ ਇਹਨਾਂ ਨੂੰ ਲੱਭਦਾ ਫਿਰੇ। ਭਾਈ ਸਾਹਿਬ, ਦੁਨਿਆਵੀ ਪਦਾਰਥਾਂ ਦੇ ਸਵਾਦ ਗੁਣ ਅਜਿਹੇ ਰਸਦਾਇਕ ਨਹੀਂ ਹੁੰਦੇ। ਪਰਮਾਰਥੀ ਰਸ ਦੇ ਸਵਾਦ ਆਨੰਦ, ਮਿਠਾਸ, ਸੀਤਲਤਾ, ਪ੍ਰਕਾਸ਼ ਆਦਿ ਦੀ ਤੁਲਨਾ ਦੁਨਿਆਵੀ ਰਸਾਂ ਨਾਲ ਨਹੀਂ ਬਣਦੀ।